ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕਉ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾਨਕ ਸੈ ਤਿਉਂ ਤੁਰ ਮਿਲਿਓ ਜੁਲਾਹੋ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕਉ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾਨਕ ਸੈ ਤਿਉਂ ਤੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ ਜੋ ਤਨ ਕਾਸੀ ਤਜ ਕਬੀਰਾ ਰਮਈਆ ਕਹਾਂ ਨਿਹੋਰਾ ਰਹਾਓ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਅੱਜ ਦਾ ਇਹ ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਫਰਮਾਨ, ਬਾਬਾ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਿਆ ਹੋਇਆ, ਇਹਦਾ ਪਿਛੋਕੜ ਪੜ੍ਹੀਏ। ਅਤੇ ਜਦੋਂ ਤੋਂ ਸਮਾਜ ਬਣਿਆ, ਈਰਖਾ ਸਾਡੇ 'ਤੇ ਆ ਵੀ ਰਹੀ। ਸੋ ਇਹਦੀ ਭੂਮਿਕਾ ਵਿਦਵਾਨਾਂ ਦੇ ਕਹਿਣ ਮੁਤਾਬਕ, ਹਿੰਦੁਸਤਾਨ ਦਾ ਕਾਂਸ਼ੀ ਸ਼ਹਿਰ, ਜਿਹਦੇ ਬਾਰੇ ਪ੍ਰਚਲਿਤ ਹੈ ਕਾਂਸ਼ੀ ਮਰਨਾਥ ਮੁਕਤੀ, ਜਿਵੇਂ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਨਾ, ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਤੀਸਰੇ ਜਾਮੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਆਗਮਨ ਲਾਹੌਰ ਸ਼ਹਿਰ ਵਿੱਚ ਹੋਇਆ। ਅਤੇ ਮੇਰੇ ਗੁਰਦੇਵ ਨੇ ਬਚਨ ਕੀਤੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਭਾਈ ਲਾਹੌਰ ਸ਼ਹਿਰ ਬਣ ਗਿਆ ਹੈ। ਲੇਕਿਨ ਜਿਹੜਾ ਅੰਮ੍ਰਿਤਸਰ ਹੈ ਨਾ, ਇਹ ਪਰਮਾਤਮਾ ਦੀ ਸਿਫਤ ਵਾਸਤੇ ਬਣਾਇਆ। ਇਹਦੀ ਛੱਡਣਾ ਉਸ ਵਾਹਿਗੁਰੂ ਦੀ ਆਬਾਦ ਕਰਨ ਲਈ ਰਚਨਾ ਕੀਤੀ ਹੈ। ਇਹ ਹੁਣ ਆਪਾਂ ਵੇਖਣਾ ਵੀ ਆਪਾਂ ਲਾਹੌਰ ਅੰਮ੍ਰਿਤਸਰ 'ਚ ਰਹਿ ਕੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦੇ ਹਾਂ ਕਿ ਨਹੀਂ। ਇਸੇ ਪ੍ਰਕਾਰ ਗੁਰਮੁਖ ਜਿਹੜਾ ਕਾਂਸ਼ੀ ਸ਼ਹਿਰ ਹੈ, ਇਹਦੇ ਬਾਰੇ ਧਰਮ ਗ੍ਰੰਥਾਂ ਵਿੱਚ ਇੱਕ ਸ਼ਲੋਕ ਪ੍ਰਚਲਿਤ ਹੈ, ਕਾਂਸ਼ੀ ਮਰਨਾਥ ਮੁਕਤੀ। ਇਹਦਾ ਭਾਵ ਜਿਹੜਾ ਵੀ ਕਾਂਸ਼ੀ ਸ਼ਹਿਰ ਵਿੱਚ ਮਰੇਗਾ, ਭਾਵੇਂ ਉਹ ਪਾਪੀ ਅਤੇ ਭਾਵੇਂ ਉਹ ਪੁੰਨੀ ਹੈ, ਮੁਕਤ ਹੋ ਜਾਏਗਾ। ਆਪਾਂ ਕੰਮ ਸਸਤਾ ਭਾਲਦੇ ਹਾਂ। ਗੁਰਮੁਖੋ, ਅੰਗਰੇਜ਼ਾਂ ਨੇ ਉਹ ਆਰਾ ਬੰਦ ਕਰ ਦਿੱਤਾ ਹੈ। ਕਾਂਸ਼ੀ ਵਿੱਚ ਇੱਕ ਆਰਾ ਲੱਗਾ, ਧਰਮ ਦੇ ਠੇਕੇਦਾਰਾਂ ਨੇ ਪ੍ਰਚਾਰ ਕੀਤਾ ਵੀ ਜਿਹੜਾ ਵੀ ਮਨੁੱਖ ਇਸ ਆਰੇ ਨਾਲ ਆਪਣੇ ਆਪ ਨੂੰ ਚਰਾ ਕੇ ਮਰ ਜਾਏਗਾ ਨਾ, ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। पर आपे गंढे का असर भावे वह झूठा हो भावे सच्चा बंदे के मन से पैंदा है। ग्रंथां विच लिखिया है विद्वानां दी कथन ने पता नहीं किन्ने क लोग उस कांशी दे आरे दे नाल अपने आप नूं चरा के मर गए। जिहड़े धर्म दे ठेकेदार सन उन्होंने नाल एक होर भी लड़ी जोड़ी वे जिन्ना भी तुहाडे कोल माल मत्ता है ना ये सानू दे दो, तुसी आरे नाल अपने आप नूं चरा लो ते मुक्त हो जाओगे। पर दुख की गल जिन्ना लोकां ने प्रापे गंडा कीता सी उन्हां चों एक भी नहीं मरिया, बगाने लोग मरे हन। इसे प्रकार जिहड़ी ये काशी है ये बारे रवायत है प्रचलित भी ये शिवजी महाराज ने वसौणा कीती और उन्होंने इस नगर नूं वर दिता। ये रवायत है उन्होंने लोगों की जो मनते हैं। बाबे कबीर का इत्थे जन्म होया, मैं जिमें आरंभ विच कीता है जिक्र कीता है, दुनिया के किसी कोने में चले जाओ ईरखा तुहाडे जाण तो पहला पहुंच जाएगी। तुसीं देश छड़ के प्रदेश में चले जाओ, किन्ने भी चंगे हो किन्ने भी नेक हो, पर जे तुसीं कहो ना भी तुहाडे नाल कोई ईरखा ना कह रहे ते तुहानू भुलेखा है, ये वक्री गल है। भी किसी दे नाल ईरखा ज्यादा किसी नाल घट, परसेंटेज तो वाधा घाटा हो सकता पर ईरखा तो कोई जगह वेली नहीं। उन्हां इरखालू लोगों ने बाबे कबीर नूं आख्या कि कबीर जी तुसी राम दे नाम की चर्चा करते हो, इवें तुहाडा झूठा प्रापेगंडा है, तुहाडा दा तां लग ही जाणा ना। कहिंदे मैं समझ आ नहीं दा दी गल की कही जे। वो कहिंदे भी तुसी काशी दे विच जन्म लिया, इस नगर नूं वार है, इस करके कांशी च रहण करके तुसीं मुक्त हो जाओगे, भावें राम दा नाम लो ते भावें ना। बाबा कबीर जी क्रांतिकारी सन, सुधारक सन। उन्होंने गुरमुखो उसे मौके अपना साजो समान चुकया, युद्धिया तो 85 मील से एक नगर है जिन्हों कहिंदे ने मगहर, और गुरबाणी में इस नगर का जिक्र भी आया, हुण भी आपां पढ़िया है। ये मगहर शहर जिहड़ा ये व्यास रिखी ने वसौणा कीता, मैं जिवें बार बार पीड़ करदा ईरखा, व्यास रिखी विद्वान सी, विद्या वंडदा सी। कहिंदे उहदे नाल शिवजी नूं ईरखा होई और उन्हें अपने बेटे नूं गणेश नूं भेजिया भी मगहर दे विच जिहड़ा ये व्यास रिखी धर्म का प्रचार कर रहा है ये किते अपने बराबर ना हो जाए, क्योंकि व्यास जी विद्वान सन। साडे आम भारतीय समाज विच जेड़ा कोई वड्डा विद्वान होवे उहदी आपां तशबीह उहदी तुलना व्यास नाल करदे आ, इह साडा प्रचलित सुभाव बणिया। जिवें साडे सिख धर्म दे श्रोमणी विद्वान भाई साहब भाई गुरदास नूं कई परमेश्वर दे प्यारे कहिंदे ने गुरु घर दे वेद व्यास, इह गुरदास भाई गुरदास जी दे बारे आम लोकी बोलदे हन, लिखत विच नहीं। कहिंदे गणेश जी गए व्यास नाल विचार चर्चा कीते, कहिंदे पीड़ा मगर विच मगहर विच कोई शरीर छड़ जाएगा उहदे बारे तुहाडी राय, कहिंदे मुक्त हो जाएगा। जदों बंदा कई वार खिझ जाए ना ਤੂੰ ਉਹਨੂੰ ਆਪਣੇ ਕੋਲੋਂ ਕੋਈ ਨਾ ਕੋਈ ਗਲਤ ਸ਼ਬਦ ਵੀ ਕਿਹਾ ਜਾਂਦਾ ਹੈ, ਅਪ ਸ਼ਬਦ ਵੀ ਕਿਹਾ ਜਾਂਦਾ ਹੈ। ਉੱਥੇ ਲਿਖਿਆ ਕਿ ਜਦੋਂ ਗਣੇਸ਼ ਜੀ ਨੇ ਵਾਰ ਵਾਰ ਵਿਆਸ ਤੋਂ ਇਹ ਕਹਾਉਣਾ ਕੀਤਾ ਵੀ ਇੱਥੇ ਮਰਨ ਨਾਲ ਕੀ ਹੋਵੇਗਾ, ਕਹਿੰਦੇ ਗਧਾ ਬਣ ਜਾਏਗਾ, ਤੇ ਇਸੇ ਪਰਪਜ ਵਾਸਤੇ ਉਹ ਗਏ ਸਨ। ਔਰ ਉਹਨਾਂ ਨੇ ਉਸੇ ਮੌਕੇ ਇੱਕ ਲਫ਼ਜ਼ ਬੜਾ ਪ੍ਰਚਲਿਤ ਹੈ, ਤਥਾ ਅਸਤੂ। ਤਥਾ ਅਸਤੂ ਦਾ ਭਾਵ ਇਸੇ ਤਰ੍ਹਾਂ ਹੋ ਜਾਏ। ਇਉਂ ਕਹਿੰਦੇ ਗਣੇਸ਼ ਜੀ ਤਥਾ ਅਸਤੂ ਕਹਿ ਕੇ ਆ ਗਏ ਤੇ ਲੋਕਾਂ 'ਚ ਇਸ ਗੱਲ ਦਾ ਪ੍ਰਾਪੇਗੰਡਾ ਹੋਇਆ ਵੀ ਜਿਹੜਾ ਮਗਹਰ ਸ਼ਹਿਰ ਵਿੱਚ ਮਰੇਗਾ ਨਾ ਉਹ ਖੋਤੇ ਦੀ ਜੂਨ ਵਿੱਚ ਪਏਗਾ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹਦੀ ਉਹਨੂੰ ਮੁਕਤੀ ਹੋ ਜਾਏਗੀ। ਇਸ ਸ਼ਬਦ ਦਾ ਜੀ ਭੂਮਿਕਾ ਹੈ ਉਹ ਇਹ ਹੈ ਕਿ ਬਾਬੇ ਕਬੀਰ ਦੇ ਅਪੋਜਿਟ ਵਿਰੋਧੀ ਧਰਮ ਦੇ ਠੇਕੇਦਾਰਾਂ ਨੇ ਆਖਿਆ ਬਾਬਾ ਜੀ ਤੁਸੀਂ ਕਾਂਸ਼ੀ 'ਚ ਰਹਿੰਦੇ ਹੋ, ਇੱਥੇ ਮੁਕਤ ਹੋਣਾ ਹੀ ਹੋਣਾ ਹੈ, ਸਵਾਦ ਤਾਂ ਜੇ ਮਗਹਰ ਵਿੱਚ ਜਾ ਕੇ ਰਹਿਣਾ ਕਰੋ। ਉਹਨਾਂ ਲੋਕਾਂ ਦੇ ਕਹਿਣ 'ਤੇ ਬਾਬਾ ਕਬੀਰ ਜੀ ਨੇ ਆਪਣੀ ਰਹਿਸ਼ ਨੂੰ ਮਗਹਰ ਸ਼ਹਿਰ ਵਿੱਚ ਲਿਆਂਦਾ। ਔਰ ਉਸ ਮੌਕੇ ਉਹ ਕਹਿਣ ਲੱਗੇ ਗੁਰਮੁਖੋ, ਨਾ ਕਾਂਸ਼ੀ ਵਿੱਚ ਜਾਣ ਨਾਲ ਕੋਈ ਫਰਕ ਪੈਂਦਾ ਹੈ, ਨਾ ਮਗਹਰ ਜਾਣ ਨਾਲ ਫਰਕ ਪੈਂਦਾ ਹੈ। ਗੱਲ ਤਾਂ ਇਹ ਹੈ ਕਿ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਚਾਹੀਦੀ ਹੈ। ਔਰ ਇਹ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਵਿਸ਼ੇਸ਼ ਤੌਰ 'ਤੇ ਪ੍ਰੇਮਾ ਭਗਤੀ ਦਾ ਜ਼ਿਕਰ ਕੀਤਾ ਹੈ ਅਤੇ ਕਹਿੰਦੇ ਜਿੰਨਾ ਪ੍ਰੇਮਾ ਭਗਤੀ ਕੀਤੀ ਭਾਵੇਂ ਕਿਤੇ ਵੀ ਸਰੀਰ ਛੱਡਣ ਉਹ ਮੁਕਤ ਨੇ, ਇਹਦੇ ਵਿੱਚ ਕਿਹੜੀ ਹੈਰਾਨੀ ਵਾਲੀ ਗੱਲ ਹੈ, ਇਹ ਕਿਰਪਾ ਕਰਨਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਭਾਉ ਭਗਤ ਕਛ ਜਾਣੈ।
ਭਾਈ ਜਿਹੜੇ ਮਨੁੱਖ ਪ੍ਰੇਮਾ ਭਗਤੀ ਕਰਦੇ ਹਨ, ਇਸ ਪ੍ਰੇਮਾ ਭਗਤੀ ਦੇ ਬਾਰੇ ਸਾਡੇ ਗੁਰਮਨ ਦੇ ਗ੍ਰੰਥਾਂ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਸਨਮੁਖ ਕਾਲੂ ਆਸ ਧਰ ਗੁਰਬਾਣੀ ਭਾਉ ਭਗਤ ਸਵਾਸੀ। ਭਾਈ ਗੁਰਦਾਸ ਦੀਆਂ ਵਾਰਾਂ, ਸਨਮੁਖ ਕਾਲੂ ਆਸ ਧਰ ਗੁਰਬਾਣੀ ਗੁਰ ਸ਼ਬਦ ਭਗਤ ਵਗਾਸੀ। ਕਾਲੂ ਖੱਤਰੀ ਨਾਮ ਦੇ ਮਨੁੱਖ ਨੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜਿਹੜੀ ਪ੍ਰੇਮਾ ਭਗਤੀ ਹੈ ਕਾਹਦੀ ਬਣੀ ਹੈ। ਬੜਾ ਅਜੀਬੋ ਗਰੀਬ ਸਵਾਲ ਹੈ, ਭਗਤ ਆਪਾਂ ਮੰਨਦੇ ਪਰ ਇਹ ਕਹਿਣਾ ਕਿ ਕਾਹਦੀ ਬਣੀ ਹੈ, ਬੜਾ ਅਜੀਬੋ ਗਰੀਬ ਸਵਾਲ ਸੀ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਾਲੂ ਇਹਦੇ ਚਾਰ ਅੰਗ ਹਨ, ਧਿਆਨ ਦਿਓ, ਪ੍ਰੇਮਾ ਭਗਤੀ ਦੇ ਚਾਰ ਅੰਗ। ਭਾਈ ਕਾਲੂ ਜੀ ਕਹਿਣ ਲੱਗੇ ਪਾਤਸ਼ਾਹ ਕਰੋ ਕਿਰਪਾ, ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੀਏ ਵੀ ਆਪਣੇ ਅੰਦਰ ਹੈ ਕਿ ਨਹੀਂ। ਮੇਰੇ ਪਾਤਸ਼ਾਹ ਕਹਿਣ ਲੱਗੇ ਕਾਲੂ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਆ ਜਾਏ ਸਾਰਿਆਂ ਤੋਂ ਪਹਿਲਾਂ ਉਹਨਾਂ ਦੇ ਅੰਦਰ ਕਰਨਾ ਆ ਜਾਂਦੀ, ਕਰਨਾ ਕੱਕਾ ਰਾਰੇ ਦੇ ਪੈਰ ਥੱਲੇ ਔਂਕੜ। ਜੇ ਆਪਾਂ ਔਂਕੜ ਨਾ ਲਾਵਾਂਗੇ ਤਾਂ ਇਹਦਾ ਅਰਥ ਹੋਰ ਬਦਲ ਜਾਏਗਾ, ਫਿਰ ਹੁੰਦਾ ਕਰਨਾ, ਲੇਕਿਨ ਕੱਕਾ ਰਾਰੇ ਪੈਰ ਥੱਲੇ ਔਂਕੜ ਤੇ ਨਾਲੇ ਨੂੰ ਕਰਨਾ ਕਰਨਾ, ਜਿਹਨੂੰ ਆਪਾਂ ਪੜ੍ਹਦੇ ਕਰਨਾਕਰ ਹੈ ਜਾਪ ਸਾਹਿਬ। ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਨਾ ਉਹਨਾਂ ਦੇ ਅੰਦਰ ਸਾਰਿਆਂ ਤੋਂ ਪਹਿਲਾਂ ਦਇਆ ਆਉਂਦੀ, ਕਰਨਾ ਤੋਂ ਭਾਵ ਦਾ ਤਰਸ ਦਇਆ, ਵੀ ਕੋਈ ਗਰੀਬ ਹੈ ਕੋਈ ਦੁਖੀ ਹੈ ਤੇ ਮਨ ਦਾ ਢਲ ਜਾਣਾ। ਦੂਸਰਾ ਲਿਖਿਆ ਤਾਂ ਹੈ ਪਰ ਗੁਰਮੁਖ ਸਾਡੇ ਅੰਦਰ ਨਹੀਂ ਆਉਂਦਾ, ਮੰਮੀ ਕਹਿ ਦੇਣਾ ਤੁਸੀਂ ਸੁਣ ਲੈਣਾ। ਉਹ ਇਹ ਹੈ ਵੀ ਜੇ ਕੋਈ ਸੌਖਾ ਤੇ ਉਹਨੂੰ ਵੇਖ ਕੇ ਖੁਸ਼ ਹੋਣਾ, ਉਹਦਾ ਨਾਮ ਹੈ ਮੁਦਤਾ। ਮੰਮੇ ਨੂੰ ਔਂਕੜ ਦਾਦਾ ਤੱਤੇ ਨੂੰ ਕੰਨਾ ਬੁੱਧਤਾ ਤੇ ਆਪਾਂ ਪਤਾ ਕੀ ਕਹਿੰਦੇ ਆ ਆਪਾਂ ਕਹਿੰਦੇ ਕੱਲ ਭੁੱਖਾ ਮਰਦਾ ਸੀ ਅੱਜ ਜੈਲਦਾਰ ਬਣਿਆ ਦਿੱਤਾ ਰੱਬ ਨੇ ਤੇ ਤਕਲੀਫ ਸਾਨੂੰ ਜੇ ਤੂੰ ਪ੍ਰੇਮਾ ਭਗਤੀ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਤੇ ਕਿਸੇ ਨੂੰ ਰੋਟੀ ਖਾਂਦੇ ਨੂੰ ਵੇਖ ਕੇ ਤੇ ਤੇਰੇ ਅੰਦਰ ਖੁਸ਼ੀ ਚਾਹੀਦੀ ਹੈ ਆਪਣੇ ਅੰਦਰ ਹੈ ਨਹੀਂ ਤੀਸਰਾ ਮੈਤਰੀ ਆਪਾਂ ਤਾਂ ਸਾਰਿਆਂ ਨੂੰ ਕਹੀ ਜਾਂਦੇ ਵੀ ਮੇਰੇ ਨਾਲ ਚੁਭਦਾ ਹੈ ਮੇਰੇ ਨਾਲ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ ਨਾ ਉਹ ਸਾਰਿਆਂ ਨੂੰ ਆਪਣਾ ਮਿੱਤਰ ਕਰਕੇ ਜਾਣਦੇ ਨੇ ਮੈਤਰੀ ਮਿੱਤਰ ਭਾਵ ਮੇਰਾ ਦੁਸ਼ਮਣ ਹੈ ਹੀ ਕੋਈ ਨਹੀਂ ਤੇ ਚੌਥਾ ਅਪੇਖਿਆ ਇਹ ਤਾਂ ਧਾਰਨਾ ਬਹੁਤ ਔਖਾ ਹੈ ਅਪੇਖਿਆ ਤੋਂ ਭਾਵ ਹੈ ਵੀ ਕਿਸੇ ਬੰਦੇ 'ਚ ਔਗਣ ਕਮਜ਼ੋਰੀ ਵੇਖੀ ਹੈ ਨਾ ਤਾਂ ਆਪਾਂ ਤਾਂ ਛੱਡ ਵਿੱਚ ਪਾ ਕੇ ਛੱਟਦੇ ਉਹਨੂੰ ਛੱਟਦੇ ਹਾਂ ਉਹਦੀ ਗੱਲ ਤੇ ਪਰਦਾ ਪਾ ਤੇ ਗੁਰੂ ਪਰਮੇਸ਼ਰ ਦੀ ਅੱਗੇ ਅਰਦਾਸ ਕਰ ਵਾਹਿਗੁਰੂ ਇਸ ਵੀਰ ਤੇ ਕਿਰਪਾ ਕਰ ਇਹਨੂੰ ਸਮਾਪਤ ਆ ਜਾ ਆਪਾਂ ਤਾਂ ਭੰਡਦੇ ਹਾਂ ਕਿਸੇ ਦਾ ਔਗੁਣ ਵੇਖ ਕੇ ਤੇ ਉਹਦੀ ਮਿੱਟੀ ਪਲੀਤ ਕਰਦੇ ਹਾਂ ਇਹਦੇ ਨਾਲ ਮੈਨੂੰ ਜੁੜਵੀਂ ਸਾਖੀ ਆ ਗਈ ਕਿਤੇ ਰਹਿ ਨਾ ਜਾਵੇ ਬੜੀ ਪਾਪੂਰਤਾ ਹੈ ਲਾਹੌਰ ਸ਼ਹਿਰ ਦੇ ਵਿੱਚ ਇੱਕ ਬਹੁਤ ਤਗੜਾ ਜੁਆਰੀ ਹੁੰਦਾ ਸੀ ਬੜਾ ਤਗੜਾ ਉਹਦਾ ਨਾਮ ਮੂਲਾ ਕੀੜ ਕਰਕੇ ਲਿਖਿਆ ਬੜਾ ਜੂਆ ਖੇਡਿਆ ਕਰਿਆ ਪੈਸੇ ਦਾ ਜ਼ੋਰ ਸੀ ਘਰਵਾਲੀ ਬੜੀ ਨੇਕ ਸੀ ਭਲੀ ਸੀ ਉਹਨੇ ਆਪਣੇ ਪਤੀ ਨੂੰ ਬੜੀ ਵਾਰ ਆਖਿਆ ਪਰ ਉਹਦੇ 'ਤੇ ਅਸਰ ਨਾ ਹੋਇਆ ਭਾਣਾ ਰੱਬ ਦਾ ਦਿਨ ਬਦਲ ਗਿਆ ਗਰੀਬੀ ਆ ਗਈ ਜੂਏ 'ਚ ਸਭ ਕੁਝ ਹਰ ਗਿਆ ਜਦੋਂ ਦੁੱਖੋਂ ਦਾ ਗੁਰਮੁਖੋ ਗੁਰੂ ਕੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਦੁੱਖ ਦਾਰੂ ਸੁੱਖ ਰੋਗ ਪਾਇਆ ਇਹ ਤਾਂ ਪੜ੍ਹਦੇ ਹਾਂ ਦੁੱਖ ਦੇ ਮੌਕੇ ਪਰਮਾਤਮਾ ਭੁੱਲਿਆ ਚੇਤਿਆ ਜਾਂਦਾ ਸੁੱਖ 'ਚ ਨਹੀਂ ਜੇ ਆਉਂਦਾ ਸੁੱਖ 'ਚ ਨਹੀਂ ਆਉਂਦਾ ਦੁੱਖ ਨੂੰ ਗੁਰੂ ਪਾਤਸ਼ਾਹ ਨੇ ਸੁੱਖ ਤਾਂ ਕਿਆ ਚੰਗਾ ਤਾਂ ਕਿਆ ਦੁੱਖ ਦਾਰੂ ਸੁੱਖ ਰੋਗ ਪਾਇਆ ਉਹ ਬੀਬੀ ਵਾਰ ਵਾਰ ਕਹਿੰਦੀ ਤੇ ਕਹਿਣ ਲੱਗਾ ਚੱਲ ਭਾਗਾਂ ਵਾਲੀਏ ਜਿਹੜੇ ਗੁਰੂ ਦੀ ਵਡਿਆਈ ਕਰਦੀ ਲੈ ਚੱਲ ਉੱਥੇ ਲੈ ਗਈ ਬੀਬੀ ਗੁਰੂ ਕੀ ਸੰਗਤ ਕੀਤੀ ਗੁਰਮੁਖੂ ਦਾ ਜੀਵਨ ਬਦਲ ਗਿਆ ਯਾਦ ਰੱਖਣਾ ਇਕੱਲੇ ਪਰਾਵੇ ਦੇ ਬਦਲਣ ਨਾਲ ਬਾਤ ਨਹੀਂ ਜੀ ਬਣਨੀ ਜਿਹੜਾ ਪਰਾਵਾ ਪਲਵਾਸ ਬਦਲਦੇ ਮੈਂ ਕੰਨੈਮ ਨਹੀਂ ਜੇ ਕਰ ਰਿਹਾ ਬਾਣੇ ਨੂੰ ਬਾਣੇ ਬਦਲਣ ਦੇ ਨਾਲ ਗੁਰਮੁਖੋ ਸਾਡਾ ਮਨ ਵੀ ਬਦਲੇ ਤੇ ਗੱਲ ਤਾਂ ਬਣੇਗੀ ਉਹਦਾ ਮਨ ਬਦਲ ਗਿਆ ਮੈਂ ਸਾਖੀ ਪਤਾ ਨਹੀਂ ਕਿੰਨੀ ਕੁ ਵੇਰਾਂ ਪੜ੍ਹਦਾ ਭਾਵੇਂ ਕੰਠ ਹੈ ਪਰ ਮੇਰੇ ਮਨ ਨੂੰ ਬਿਨਦੀ ਤੇ ਪੜ੍ਹਦਾ ਤਾਂ ਵੀ ਬਾਬਾ ਨਾਨਕਾ ਕਿਤੇ ਸਾਡੇ ਤੇ ਵੀ ਕਿਰਪਾ ਕਰ ਸਾਡੀ ਅਵਸਥਾ ਬਣ ਜਾਏ ਜਿਹਦੇ ਕੋਲ ਮਾਲ ਮੱਤਾ ਹੋਵੇ ਉੱਥੇ ਚੋਰ ਵੀ ਹੋਣਗੇ ਇੱਥੇ ਇੱਕ ਤੁਹਾਨੂੰ ਬੜੀ ਉੱਪਰੀ ਮਜ਼ਾਕੀਆ ਜੀ ਗੱਲ ਲੱਗੇ ਕਿ ਕੋਈ ਕਿਸੇ ਗਰੀਬਾਂ ਦੇ ਘਰ ਗਿਆ ਮਰਾਸੀਆਂ ਦੇ ਘਰ ਚੋਰੀ ਕਰਨ ਤੇ ਸੱਜੇ ਖੱਬੇ ਹੱਥ ਮਾਰੇ ਤੇ ਮਰਾਸੀਆਂ ਦਾ ਸੁਭਾਅ ਬੜਾ ਮਜ਼ਾਕੀਆ ਹੁੰਦਾ ਕਹਿੰਦਾ ਪੀਰਾਂ ਮਾਰਿਆ ਤੇ ਦਿਨੇ ਕੱਖ ਨਹੀਂ ਲੱਭਾ ਰਾਤ ਨੂੰ ਕੀ ਲੱਭੇਗਾ ਇਵੇਂ ਟਾਈਮ ਬਰਬਾਦ ਨਾ ਕਰ ਉਹਦੇ ਘਰ ਇੱਕ ਭੇਖੀ ਸਿੱਖ ਆਇਆ ਯਾਦ ਰੱਖਣਾ ਇੱਕ ਸਿੱਖ ਹੁੰਦਾ ਇੱਕ ਭੇਖੀ ਹੁੰਦਾ ਭੇਖੀ ਅਸੀਂ ਭੇਖੀ ਆਣਾ ਜਦੋਂ ਕੀਰਤਨ ਕਰਨਾ ਕਥਾ ਕਰਨੀ ਹੈ ਸਵਾਰ ਕੇ ਪਰਨਾ ਪ੍ਰੈਸ ਕਰਕੇ ਪਾਉਣਾ ਤੇ ਕਰ ਜਾਂਦਿਆਂ ਸਰ ਵਗਾ ਕੇ ਮਾਰਨਾ ਵੀ ਪਰਨਾ ਫਪਦਾ ਲੋਕ ਸਾਨੂੰ ਕਹਿਣਗੇ ਕਿਹੋ ਜਿਹਾ ਪਛਾਂ ਖਿੱਚੂ ਤੇ ਪੈਂਟ ਨੂੰ ਪ੍ਰੈਸ ਕਰਕੇ ਪਾਉਂਦੇ ਆ ਸਾਨੂੰ ਬਾਣਾ ਵੀ ਲੱਜੀ ਕਰਦਾ ਸਤਿਕਾਰ ਸਾਡਾ ਗੁਰੂ ਕੇ ਬਾਣੇ ਕਰਕੇ ਰਾਗੀ ਸਿੰਘ ਨੇ ਇਹ ਕਥਾਵਾਚਕ ਸਿੰਘ ਹੈ ਤੇ ਅਸੀਂ ਤਾਂ ਗੁਰੂ ਕੇ ਬਾਣੇ ਨਾਲ ਵੀ ਲਰਜੀ ਕਰਦੇ ਹਾਂ ਵੀ ਜਾ ਕੇ ਦਵਾ ਦਾ ਪੈਂਟ ਪਾਓ ਪਤਾ ਨਹੀਂ ਸਾਨੂੰ ਪਰਨਾ ਲਰਜੀ ਕਰਦਾ ਗੁਰੂ ਕਿਰਪਾ ਕਰੇ ਸਾਨੂੰ ਗੁਰੂ ਕਾ ਬਾਣਾ ਚੰਗਾ ਲੱਗੇ ਭੇਖੀ ਸਿੱਖ ਆਇਆ ਉਸ ਬੀਬੀ ਕੋਲ ਗਹਿਣੇ ਬੜੇ ਸਨ ਉਹਨੇ ਗਹਿਣੇ ਲਾ ਕੇ ਤੂੰ ਆਲੇ 'ਚ ਰੱਖੇ ਨਾ ਉਸ ਭੇਖੀ ਦਾ ਮਨ ਬਦਲ ਗਿਆ ਜਦੋਂ ਵੇਖਿਆ ਸਾਰੇ ਪਰਿਵਾਰ ਦੇ ਮੈਂਬਰ ਸੌਂ ਗਏ ਨੇ ਉਹਨੇ ਉਹ ਡੱਬਾ ਚੁੱਕਿਆ ਗਹਿਣੇ ਦਾ ਜਦੋਂ ਉਹ ਗਹਿਣਾ ਡੱਬਾ ਚੁੱਕ ਕੇ ਤੁਰਿਆ ਨਾ ਤੇ ਉਹ ਭਾਈ ਮੂਲਾ ਕੀੜ ਜਿਹੜਾ ਪਦੇ ਜਵਾਰ ਗਿਆ ਸੀ ਹੁਣ ਗੁਰੂ ਕਾ ਬਖਸ਼ਿਆ ਬਣ ਗਿਆ। ਉਹ ਮਗਰ ਮਗਰ ਗਿਆ, ਕਹਿੰਦਾ ਭਾਈ ਸਾਹਿਬ ਕੀ ਗੱਲ ਹੈ? ਕਹਿੰਦਾ ਮੈਂ ਬਾਹਰ ਕਿਰਿਆ ਕਰਨ ਜਾਣਾ ਸਰੀਰ ਦੀ। ਉਹ ਕਹਿਣ ਲੱਗਾ ਜੀ ਬੜੇ ਖਾੜੇ ਕਰਮ ਚੰਗੇ, ਤੁਸੀਂ ਇੱਥੇ ਆਪਣਾ ਕਾਰਜ ਕਰ ਲਓ, ਅਸੀਂ ਸੇਵਾ ਕਰ ਲਾਂਗੇ, ਮਲ ਮੂਤਰ ਚੁੱਕ ਲਾਂਗੇ, ਸਾਡੇ ਕਰਮ ਚੰਗੇ। ਜਿਹੜਾ ਡੱਬਾ ਸੀ ਨਾ, ਕਿਉਂਕਿ ਆਪਾਂ ਕਿਸੇ ਨੇ ਚੋਰ ਦੇ ਪੈਰ ਨਹੀਂ ਹੁੰਦੇ, ਉਹ ਡੱਬਾ ਉਹਦੇ ਹੱਥੋਂ ਡਿੱਗ ਪਿਆ, ਕੰਬ ਗਿਆ ਚੋਰ। ਤੇ ਮੂਲਾ ਕਹਿਣ ਲੱਗਾ ਭਾਈ ਸਾਹਿਬ ਘਬਰਾਓ ਨਾ, ਤੁਹਾਨੂੰ ਲੋੜ ਹੈ ਤੁਸੀਂ ਲੈ ਜਾਓ। ਡੱਬੇ ਦਾ ਮਾਲਕ ਕਹਿੰਦਾ ਚੋਰ ਨੂੰ ਤੁਹਾਨੂੰ ਲੋੜ ਹੈ ਤੁਸੀਂ ਲੈ ਜਾਓ। ਕੁੰਡਾ ਖੋਲ ਕੇ ਘਰੋਂ ਕੱਢ ਦਿੱਤਾ। ਦਿਨੇ ਬੀਬੀ ਉੱਠੀ, ਬੰਦਾ ਹੈ ਨਹੀਂ, ਤੇ ਕਹਿਣ ਲੱਗੀ ਰਾਤ ਚੋਰ ਆਇਆ ਸੀ, ਤੁਸੀਂ ਬੜੇ ਭੋਲੇ ਉਹਨੂੰ ਘਰ ਰੱਖਿਆ ਤੇ ਡੱਬਾ ਚੁੱਕ ਕੇ ਲੈ ਗਿਆ। ਕਹਿਣ ਲੱਗਾ ਭਾਗਾਂ ਵਾਲੀ, ਉਹ ਚੋਰ ਨਹੀਂ ਸੀ, ਕੋਈ ਹੋਰ ਚੋਰ ਕੋਈ ਚੋਰੀ ਕਰ ਗਿਆ। ਉਹਨੂੰ ਸ਼ਰਮ ਆਈ ਤੇ ਸ਼ਰਮ ਦਾ ਮਾਰਾ ਨਿਕਲ ਗਿਆ ਵੀ ਲੋਕੀ ਮੈਨੂੰ ਕਿਤੇ ਚੋਰ ਨਾ ਕਹਿ ਦੇਣ, ਚੋਰ ਨਹੀਂ ਸੀ। ਮੈਂ ਜਦੋਂ ਇਹ ਸਾਖੀ ਪੜ੍ਹੀ ਤੇ ਮੇਰੇ ਰੌਂਗਟੇ ਖੜੇ ਹੋ ਗਏ। ਉੱਥੇ ਭਾਈ ਨਰਾਇਣ ਸਿੰਘ ਮਜੰਗਾ ਵਾਲਿਆਂ ਲਿਖਿਆ ਕਿ ਜਦੋਂ ਮੂਲਾ ਕੂੜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਕੇ ਆਖਿਆ ਸਿੱਖਾ ਤੂੰ ਮੇਰਾ ਪਰਦਾ ਢੱਕਿਆ ਤੇ ਜਾ, ਗੁਰੂ ਤੇਰਾ ਪਰਦਾ ਢੱਕੇਗਾ। ਅੱਜ ਦੀ ਕਥਾ ਵਿੱਚ ਮੈਂ ਵਿਸ਼ੇਸ਼ ਤੌਰ ਤੇ ਸੁਖਮਨਾਮੇ ਦੇ ਆਧਾਰ ਤੇ ਬੇਨਤੀ ਕਰਾਂਗਾ, ਕਿਸੇ ਦੇ ਔਗਣ ਵੇਖ ਕੇ ਗੁਰਮੁਖੋ ਪਰਦਾ ਢੱਕਿਆ ਕਰੋ, ਪਰਦਾ ਪਾੜਿਆ ਨਾ ਕਰੋ। ਉਹਨੂੰ ਕਹਿੰਦੇ ਜੇ ਅਪੇਖਿਆ। ਬਾਬਾ ਕਬੀਰ ਜੀ ਕਹਿੰਦੇ ਜੋ ਜਨ ਭਾਉਤ ਭਾਉ ਭਗਤ ਕਾ ਜਨ, ਜਿਹੜਾ ਪ੍ਰੇਮਾ ਭਗਤੀ ਕਰਦਾ ਭਾਈ
ਤਾਂ ਕੋ ਅਚਰਜ ਕਾ ਹੋ,
ਉਹਦੇ ਵਾਸਤੇ ਕਿਹੜੀ ਹੈਰਾਨੀ ਦੀ ਗੱਲ ਹੈ।
ਜਿਉਂ ਜਲ ਜਲ ਮੈਂ ਪੈਸ ਨਾਨਕ ਸਹਿ,
ਜਿਵੇਂ ਪਾਣੀ ਦਾ ਗੜਵਾ, ਪਾਣੀ ਦਾ ਗਲਾ ਜਾਂ ਪਾਣੀ, ਆਪਾਂ ਪਾਣੀ ਦੇ ਤਲਾਬ ਵਿੱਚ, ਛੱਪੜ ਵਿੱਚ, ਸਮੁੰਦਰ ਵਿੱਚ, ਦਰਿਆ ਵਿੱਚ ਪਾ ਦਈਏ, ਉਹ ਮੁੜ ਕੇ ਨਿਕਲਦਾ ਨਹੀਂ।
ਤਿਉਂ ਢੁਰ ਮਿਲਿਓ ਜਲਾ ਹੋ,
ਇਸੇ ਪ੍ਰਕਾਰ ਭਾਵੇਂ ਤਾਂ ਮੈਂ ਜਲਾ ਪਰ ਢੋਰ ਢਲ ਕੇ ਇਸ ਪ੍ਰਮਾਤਮਾ ਰੂਪੀ ਜਲ ਵਿੱਚ ਅਭੇਦ ਹੋ ਗਿਆ ਹਾਂ, ਮੈਂ ਇਹਦੇ ਤੋਂ ਅੱਡ ਨਹੀਂ।
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ,
ਪਰਮੇਸ਼ਰ ਦੇ ਪਿਆਰਿਓ ਮੈਂ ਇੰਨਾ ਸਿਆਣਾ ਨਹੀਂ, ਮੈਂ ਭੋਲਾ ਹਾਂ। ਇੱਕ ਤਾਂ ਭੋਰਾ ਦਾ ਆਪਣਾ ਭੋਲਾ, ਦੂਜਾ ਭੋਰਾ ਦਾ ਆਪਣਾ ਰੰਚਕ ਮਾਤਰ ਥੋੜਾ ਜਿਹਾ, ਮੈਨੂੰ ਭੋਰਾ ਕ ਚੀਜ਼ ਦੇ ਦੇ। ਹੇ ਪਰਮੇਸ਼ਰ ਦੇ ਪਿਆਰਿਓ, ਮੇਰੀ ਅਕਲ ਬਹੁਤ ਘੱਟ ਹੈ, ਮੈਨੂੰ ਬਹੁਤ ਸਮਝ ਘੱਟ ਹੈ।
ਜੋ ਤਨ ਕਾਸੀ ਤਜਹਿ ਕਬੀਰਾ,
ਜੇ ਭਾਈ ਕਬੀਰ ਕਾਂਸ਼ੀ ਦੇ ਵੀ ਸਰੀਰ ਤਿਆਗ ਦੇਵੇ ਤਾਂ
ਰਮਈਆ ਕਹਾ ਨਿਹੋਰਾ,
ਪਰਮੇਸ਼ਰ ਨੂੰ ਕੀ ਸਾਨ ਫਿਰ ਪ੍ਰੇਮਾ ਪੰਕਤੀ ਦੀ ਕੀ ਇੰਪੋਰਟੈਂਸ ਰਹਿ ਗਈ, ਕੀ ਮਾਨਤਾ ਹੈ। ਇਸ ਕਰਕੇ ਗੁਰਮੁਖੋ ਭਾਵੇਂ ਕਿਤੇ ਵੀ ਕੋਈ ਸਰੀਰ ਛੱਡੇ ਕੋਈ ਫਰਕ ਨਹੀਂ ਪੈਂਦਾ, ਗੱਲ ਤਾਂ ਪਰਮਾਤਮਾ ਦੇ ਪ੍ਰੇਮ ਦੀ ਹੈ, ਭਾਉ ਭਗਤੀ ਦੀ ਹੈ।
ਰਹਾਓ
ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਕਹਿਤ ਕਬੀਰ ਸੁਨੋ ਰੇ ਲੋਈ,
ਇਹਦੇ ਦੋ ਅਰਥ ਵਿਦਵਾਨ ਵੀਰ ਕਰਦੇ ਨੇ। ਕਹਿੰਦੇ ਇੱਕ ਤਾਂ ਇਹ ਵੀ ਬਾਬਾ ਕਬੀਰ ਜੀ ਆਪਣੀ ਧਰਮ ਪਤਨੀ ਸਾਡੀ ਮਾਤਾ ਮਾਤਾ ਲੋਈ ਨੂੰ ਕਹਿੰਦੇ ਨੇ ਲੋਈ ਧਿਆਨ ਦੇ ਕੇ ਸੁਣ, ਇੱਕ ਅਰਥ ਇਹ। ਦੂਜਾ ਲੋਈ ਤੋਂ ਭਾਵ ਲਕਾਈ ਲੋਕੋ, ਹੇ ਪਰਮੇਸ਼ਰ ਦੇ ਪਿਆਰਿਓ ਲੋਕੋ ਸੁਣਨਾ ਕਰੋ ਭਾਈ,
ਭਰਮ ਨਾ ਭੁੱਲੋ ਕੋਈ,
ਭਾਈ ਇਹਨਾਂ ਭਰਮ ਭੁਲੇਖਿਆਂ ਚ ਨਾ ਪਾਓ ਵੀ ਫਲਾਣੇ ਥਾਂ ਤੇ ਮਰਨ ਨਾਲ ਮੁਕਤੀ ਹੋ ਜਾਏਗੀ, ਇਹ ਤਾਂ ਕੇਵਲ ਤੇ ਕੇਵਲ ਕਰਮਾਂ ਤੇ ਬਾਤ ਨਿਬੜਨੀ ਹੈ।
ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ,
ਊਖਰ ਤੋਂ ਭਾਵ ਬੰਜਰ ਬੇਆਬਾਦ, ਫਾਰਸੀ ਵਿੱਚ ਬੰਜਰ ਲਫ਼ਜ਼ ਕਿਹਾ ਜਾਂਦਾ ਊਖਰ ਨੂੰ, ਅਰਬੀ ਤੇ ਫਾਰਸੀ ਵਿੱਚ ਉਹਨੂੰ ਬੰਜਰ ਕਹਿੰਦੇ ਹਨ। ਭਾਵੇਂ ਬੰਜਰ ਕਬੀਰ ਹੈ ਤੇ ਭਾਵੇਂ ਕਾਂਸ਼ੀ ਹੈ, ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਕੋਲ ਨਾਮ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਭਾਵ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਕਹਿੰਦੇ ਗੁਰਮੁਖੋ ਹੈਰਾਨੀ ਦੀ ਗੱਲ ਕੋਈ ਨਹੀਂ, ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਜੁੜੋ, ਉਹ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇਗਾ। ਹੁਣ ਚੱਲਣੀ ਲੜੀਵਾਰ ਕਥਾ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੰਤ ਜੋ ਪਹਿਲੇ ਕਰਸੁਰਤਾਲ ਵਿੱਚ ਉਚਾਰਨ ਕੀਤਾ, ਸਰਵਣ ਕਰੋ।
राग सूही महला चौथा शांत कर पहला।
सूही रागनी दे विच आम करके विद्वाना ने राग ते रागनियां दा नखेड़ किया, पर गुरु महाराज ने बाणी सारे नूं राग कहा। सूही राग विच गुरु रामदास पातशाह छंद अर्थ जो मैं अपने उस्ताद संत ज्ञानी करतार सिंह खालसा को पढ़िया है, जिदे विच काव ते संगीत दो पक्ष होर। पहले कर सुरताल विच इहदा उचारण करना है,
एक ओंकार सतगुर प्रसाद।
परमात्मा एक है, अद्वैत रूपी ब्रह्म है, उचारण ते रक्षा करदा है। सच्चा गुरु कृपा करे ता सोझी पवेगी।
सतगुर पुरख मिलाए अवगण विकणा गुण रवा बलराम जियो।
मेरे वैगुरु मेरे ते कृपा कर, मेरा सतगुरु नाल मिलाप हो जाए। जिहड़े अवगण ने वेचदे आ पर किसे नूं दे दे आ, जिहड़े गुण ने इन्हां नूं अचारना करा जी।
हर हर नाम ते आए,
मेरा दुखां दा हार घरे परे करन वाला परमात्मा दे नाम वाले पासे मेरा ध्यान लग जाए।
गुरबाणी नित नित चवा बलराम जियो।
गुरु की बाणी इहदा नित नित उचारण करना, करा चवा तो भाव उचारण करना। कई बंदे कहिंदे भी ज्ञानी जी नागा भी चाहिदा है, गुरमुखो आपां श्वास लेने कदे नागा पाया, आपां पानी पीने कदे नागा पाया, कदे भोजन करदिया नागा पाया। जे तन दी खुराक जरूरी है ते मन दी खुराक भी जरूरी है। जिवें आपां चंगी खुराक खाने ते बंदा रिष्ट पुष्ट हुंदा, तगड़ा बली बन जांदा है, इसे प्रकार परमात्मा दा नाम लैण करके बंदे दा मन मजबूत हो जांदा है, मनुख निरपा हो जांदा है। मेरे ते मेहर कर, जेड़ी गुरु की बाणी मैं रजाना इहदा उचारण करां जी।
गुरबाणी सद मीठी लागी।
पर नाल एक विशेष नुकता मेरे पातशाह कहिंदे ने, भाई आपां गुरबाणी तां पढ़दे केवल डन पूरा करदे आं, डन दवा दव पिन वेड़ के ते लामा लाइए भी गुरु पातशाह नितनेम हो गया ना। मेरे पातशाह कहिंदे ने जिन्हां ते कृपा कीती है ना वाहिगुरु ने, उन्हां नूं सदीवी तौर ते बाणी मिठी लगती है, उन्हां दा मन बाणी पढ़न तो अकदा नहीं।
पाप विकार गवाया,
इस गुरबाणी दी विचार करन दे नाल जिहड़े पाप ते औगण विकार माड़े कर्म ने ना वो गवा जांदे ने, बंदा छड़ दिंदा है।
हौ मैं रोग गया पाओ भागा,
और फिर इस गुरबाणी ते राडा हौमे दा रोग ये चला गया, जिहड़ा आपां डरदे भी पता नहीं मर लग्या की हो जाए आ ना हो जाए, आपां डरदे रहिंदे आ। जिहड़े ओह गुरमुख ने उहनां दे अंदर भय नहीं रहिंदा, क्यों नहीं रहिंदा? निरभउ जपे सगल भउ मिटे,
सहजे सहज मिलाया।
जदों ये मन अडोल हो जाए ना ते फिर ज्ञान स्वरूप परमात्मा दे नाल ये जीव मिल जांदा है।
काया सेज गुर शब्द सुखाली,
तो इस अंतशकरण रूपी बिसरे दे उपर जदों गुरु का शब्द उचारण किया ते सुखां नूं देण वाला परमात्मा इहदे ते आण के टिकेगा, आसन करेगा।
ज्ञान तत् कर भोगो,
और उहदे नाल संपर्क किहड़ा करना? भाई परमात्मा का ज्ञान ते सिद्धांत नूं समझना ए भोग करना है, अभेद होना है।
आन दिन सुख माने नित रलिया,
इसे प्रकार गुरमुख प्यारे गुरु के सिख नाम रसीए दिने रात इस आत्मक सुख नूं प्राप्त करदे ने, अपेता दा आनंद माणदे हन।
नानक तुर संजोगो,
पर मिलेगा किन्हां नूं जिन्हां दे तुरों संजोग पए ने। इत्थे आपां नूं गुरमुख इक वड्डा बहाना मिल जांदा है, बहाना ही मिलदा पई ज्ञानी जी तुरों लिखिया होवेगा ते आपणे आप मिल जाएगा। इहदा जवाब गुरमुख इह है, जिवें आपां पिछले साल कणक बीजी ते ऐद क्यों खाने आ, जेड़ी ऐदकी बीजा को अगे खावांगे, बड़ी लंबी चौड़ी व्याख्या संचित कर्म, और इसे तरह क्रियमान कर्म ते प्रारब्ध कर्म, जेड़े साडे संचित कर्म ने वो सानू भोगने पैणगे। लेकिन जे अगे नहीं कीता ते हुणी करना करिए। मेरे पातशाह कहिंदे जिन्हां नूं तुरों लिखिया ना उन्हां दा मलाप हो गया, पर गुरमुखो जे नहीं लिखिया ते आपां हुण लिखवा लईए, ਜਿਵੇਂ ਬੀਬੀ ਦੇਸਾਂ ਉਰਫ ਬੀਬੀ ਸਲੱਖਣੀ ਨੇ ਆਖਿਆ ਮਾਲਕਾ ਜੇ ਨਹੀਂ ਲਿਖਿਆ ਤੇ ਕਰ ਦੇ ਕਿਰਪਾ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਲਿਆ ਬੀਬਾ ਇੱਕ ਦੀ ਥਾਂ ਤੇ ਸੱਤ ਦੀਆਂ ਬਖਸ਼ਾਂ ਕਰ ਦਿੱਤੀਆਂ
ਸੱਤ ਸੰਤੋਖ ਕਰ ਪਾਓ
ਕਿਹੜਾ ਸ਼ਬਦ ਇਹ ਰੂਪਕ ਅਲੰਕਾਰ ਹੈ ਸੋ ਇਸੇ ਪ੍ਰਕਾਰ ਅਗਲੇ ਜ਼ਮਾਨੇ ਦੇ ਵਿੱਚ ਕੁੜਮ ਕੜਮਾਈ ਆਇਆ ਬਲਰਾਮ ਜੀਓ ਪੁਰਾਣੇ ਜ਼ਮਾਨੇ ਚ ਪਹਿਲਾਂ ਲਾਗੀ ਲੋਕ ਰਿਸ਼ਤਾ ਕਰਨ ਆਉਂਦੇ ਸਨ ਮੁੜ ਕੇ ਲੜਕੀ ਦਾ ਬਾਪ ਆਉਂਦਾ ਸੀ ਜਿਹਨੂੰ ਆਪਾਂ ਮੈਂ ਆਪਣੇ ਬਚਪਨ ਵੇਖਿਆ ਹੁਣ ਤਾਂ ਆਪਾਂ ਬਹੁਤ ਗਾਂਹ ਚਲੇ ਗਏ ਹਾਂ ਲੜਕੀ ਦੇ ਮਾਪਿਆਂ ਨੇ ਕਾਕੇ ਦੇ ਹੱਥ ਦੇ ਉੱਪਰ ਰੁਪਈਆ ਰੱਖਣਾ ਕਹਿਣਾ ਰੁਪਈਆ ਰੱਖ ਦਿੱਤਾ ਜੀ ਤੇਰੇ ਹੱਥ ਦੇ ਭਾਵ ਉਹਨਾਂ ਨੂੰ ਪੰਜਾਬੀ ਚ ਕਹਿੰਦੇ ਲੜਕਾ ਮੱਲ ਲੈਣਾ ਇਸੇ ਪ੍ਰਕਾਰ ਜਦੋਂ ਉਹ ਪਰਿਪੂਰਨ ਪਰਮਾਤਮਾ ਨੇ ਰਹਿਮਤ ਕੀਤੀ ਨਾ ਤੇ ਉਹਨੇ ਹੱਥ ਤੇ ਰੁਪਈਆ ਕਿਹੜਾ ਰੱਖਿਆ ਵੀ ਜੀਵ ਨੂੰ ਸੱਤ ਤੇ ਸੰਤੋਖ ਦੇ ਦਿੱਤਾ ਸੱਤ ਸੰਤੋਖ ਕਰ ਪਾਓ ਕੁੜਮ ਕੜਮਾਈ ਆਇਆ ਬਲਰਾਮ ਜੀਓ ਆਤਮਕ ਚਿੰਤਨ ਦੇ ਨਾਲ ਮਨੁੱਖ ਦੇ ਅੰਦਰ ਸੱਤ ਸੰਤੋਖ ਆ ਗਿਆ
ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ
ਜਦੋਂ ਗੁਰਮੁਖ ਪਿਆਰੋ ਸ਼ਗਨ ਦੀ ਰਸਮ ਹੁੰਦੀ ਜਿਹਨੂੰ ਸ਼ੁਹਾਰਾ ਪੈਣਾ ਕਹਿੰਦੇ ਸਨ ਤਾਂ ਉਸ ਮੌਕੇ ਬੀਬੀਆਂ ਗਾਉਂਦੀਆਂ ਇਸੇ ਪ੍ਰਕਾਰ ਜਦੋਂ ਜੀਵ ਆਤਮਾ ਤੇ ਪਰਮਾਤਮਾ ਦਾ ਸੰਬੰਧ ਬਣਦਾ ਉਦੋਂ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹ ਗੁਰਬਾਣੀ ਦਾ ਆਚਾਰਨ ਕਰਦੇ ਹਨ ਗੁਰੂ ਦੇ ਬਚਨਾਂ ਦੀ ਵਿਚਾਰ ਕਰਦੇ ਹਨ
ਬਾਣੀ ਗੁਰ ਗਾਈ ਪਰਮ ਗਤ ਪਾਈ
ਇਹਨਾਂ ਨੇ ਵੀ ਭਾਈ ਬਾਣੀ ਦਾ ਆਚਰਨ ਕੀਤਾ ਇੱਥੇ ਜਾਤ ਦੀ ਗੱਲ ਨੀ ਇੱਥੇ ਮਰਦ ਮਾਈ ਭਾਈ ਦੀ ਗੱਲ ਨੀ ਜਿਨ੍ਹਾਂ ਵੀ ਪਰਮੇਸ਼ਰ ਦਾ ਨਾਮ ਲਿਆ ਉਹਨਾਂ ਨੂੰ ਪਰਮ ਗਤੀ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਗਈ
ਪੰਚ ਮਿਲੇ ਸੁਹਾਇਆ
ਉਹਨਾਂ ਗੁਰਮੁਖ ਪਿਆਰੇ ਅੰਦਰ ਅੰਦਰ ਕੀ ਸੱਤ ਸੰਤੋਖ ਦਇਆ ਧਰਮ ਵਿਚਾਰ ਇਹ ਪੰਜ ਗੁਣ ਆ ਗਏ ਸ੍ਰੇਸ਼ਟ
ਗਿਆ ਕ੍ਰੋਧ ਮਮਤਾ ਤਨ ਨਾਠੀ
ਕਹਿੰਦੇ ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦੇ ਅੰਦਰੋਂ ਕ੍ਰੋਧ ਚਲਾ ਗਿਆ ਇੱਕ ਬੜੀ ਮਜ਼ਾਕੀਆ ਸਾਖੀ ਹੈ ਇਤਿਹਾਸ ਵਿੱਚ ਸੌ ਸਾਖੀ ਚ ਸ਼ਾਇਦ ਹੋਰ ਵੀ ਗ੍ਰੰਥਾਂ ਵਿੱਚ ਹੋਵੇਗੀ ਇੱਕ ਮਹਾਤਮਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਉਹਨੇ ਪਿੰਡੇ ਤੇ ਸਵਾਹ ਬਲੀ ਹੈ ਮੱਥਾ ਟੇਕਿਆ ਜਿਵੇਂ ਚੌਰ ਕਰਨ ਵਾਲਾ ਗੁਰਸਿੱਖ ਪਿਛਲੇ ਪਾਸੇ ਬੈਠਾ ਹੁੰਦਾ ਖਲੁੱਤਾ ਹੁੰਦਾ ਨਾ ਕੁਦਰਤੀ ਤੌਰ ਤੇ ਭਾਈ ਸੁਥਰਾ ਕਲਗੀਧਰ ਪਾਤਸ਼ਾਹ ਨੂੰ ਚੌਰ ਕਰ ਰਿਹਾ ਸੀ ਔਰ ਉਹ ਬਾਬੇ ਦੀਆਂ ਦੰਦੀਆਂ ਖੜਾਉਣ ਲੱਗ ਪਿਆ ਉਹ ਸੰਤ ਨੇ ਆਖਿਆ ਵੀ ਮਹਾਂਪੁਰਸ਼ੋ ਚੰਗਾ ਸਿੱਖ ਰੱਖਿਆ ਜੇ ਮੈਨੂੰ ਵੇਖ ਕੇ ਮੇਰੀਆਂ ਦੰਦੀਆਂ ਖੜਾਉਂਦਾ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੁਥਰਿਆ ਸਿਆਣਾ ਬਣਿਆ ਕਰ ਰੱਬ ਦਾ ਪਿਆਰਾ ਕਹਿੰਦਾ ਜੀ ਇਹਨੇ ਪਿੰਡੇ ਤੇ ਸਵਾਹ ਮੜੀ ਹੈ ਤੇ ਮੈਂ ਫੂਕਾਂ ਮਾਰ ਕੇ ਵੇਖਣਾ ਵੀ ਅਜੇ ਅੱਗ ਬੁਝੀ ਕਿ ਨਹੀਂ ਬੁਝੀ ਭਾਵ ਪਿੰਡੇ ਤੇ ਸਵਾਹ ਤਾਂ ਮੜ ਲਈ ਪਰ ਅੱਗ ਅੰਦਰ ਵੀ ਹੈ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੀ ਬਾਣੀ ਗਾਈ ਜਿਨ੍ਹਾਂ ਦੇ ਅੰਦਰ ਸੱਤ ਸੰਤੋਖ ਦਇਆ ਧਰਮ ਪੰਜ ਵਿਚਾਰ ਆ ਗਏ ਉਹਨਾਂ ਦੇ ਅੰਦਰੋਂ ਗਰੋਹ ਕ੍ਰੋਧ ਤੇ ਮਨੁੱਖਾਂ ਦੀ ਜਿਹੜੀ ਮਮਤਾ ਪਕੜੈ ਇਹ ਨਾਸੀ ਨੱਟ ਗਈ
ਪਾਖੰਡ ਭਰਮ ਗਵਾਇਆ
ਪਾਖੰਡ ਦਾ ਅਰਥ ਹੁੰਦਾ ਗੁਰਮੁਖੋ ਹੋਣਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ ਜਿਵੇਂ ਆਪਾਂ ਗੁਰਮੁਖ ਬਣ ਕੇ ਵਿਖਾਉਂਦੇ ਇਹਨੂੰ ਪਖੰਡ ਦੀ ਬੜੀ ਲੰਮੀ ਚੌੜੀ ਮੈਂ ਵਿਆਖਿਆ ਪੜ੍ਹੀ ਹੈ ਖੰਡ ਖੰਡ ਭੋਰਾ ਭੋਰਾ ਜਿਵੇਂ ਅਸੀਂ ਧਾਰਮਿਕ ਬਣਦੇ ਤਾਂ ਪਰ ਧਾਰਮਿਕ ਨਹੀਂ ਜਿਨ ਮਨ ਹੋਰ ਮੁੱਖ ਹੋਰ ਸੀ ਕਾਂਢੇ ਕੱਚਿਆ ਇਹੜਾ ਪਖੰਡ ਕਰਨ ਦਾ ਸੁਭਾਅ ਸੀ ਜਿਹੜੇ ਕਈ ਤਰ੍ਹਾਂ ਦੇ ਵਹਿਮ ਸਨ ਇਹ ਗੁਰੂ ਕੀ ਬਾਣੀ ਦੇ ਗਾਉਣ ਦੇ ਨਾਲ ਪਖੰਡ ਵੀ ਜਾਂਦਾ ਰਿਹਾ ਇਹ ਭੁਲੇਖੇ ਵੀ ਚਲੇ ਗਏ ਮਮਤਾ ਵੀ ਚਲੀ ਗਈ ਕ੍ਰੋਧਾ ਵੀ ਨਾਸ ਹੋ ਗਿਆ
ਹੋ ਮੈਂ ਪੀਰ ਗਈ ਸੁਖ ਪਾਇਆ
ਸਾਰਿਆਂ ਤੋਂ ਵੱਡੀ ਗੁਰਮੁਖੋ ਦਰਦ ਹੈ ਮੈਂ ਦੀ ਮੈਂ ਇੱਕ ਆਮ ਬੋਲਦਾ ਹੁੰਦਾ ਵੀ ਆਪਾਂ ਮੰਜੀ ਸਭ ਰੋਜ਼ਾਨਾ ਕਥਾ ਕਰਨ ਆਉਂਦੇ ਹਾਂ ਤੇ ਕਿਸੇ ਸੰਗਤ ਮਿਲ ਕੇ ਆਪਾਂ ਤਜਰਬਾ ਕਰਕੇ ਵੇਖ ਲਓ ਤੁਸੀਂ ਗਿਆਨੀ ਤੇ ਸੰਤ ਇੱਥੇ ਇਕੱਠੇ ਕਰੋ ਤੇ ਇਹ ਨਾਲ ਕਿਹਾ ਜੇ ਵੀ ਅਸੀਂ ਹਰ ਸਾਲ ਇੱਥੇ ਮੰਜੀ ਸਾਹਿਬ ਸਮਾਗਮ ਕਰਿਆ ਕਰਨਾ ਜਿਹੜੇ ਬਾਬੇ ਤਾਂ ਬਹਿ ਗਏ ਅਗਲੇ ਪਾਸੇ ਜਿਨ੍ਹਾਂ ਦੀ ਆ ਗਈ ਫੋਟੋ ਉਹ ਤਾਂ ਦੂਜੇ ਸਾਲ ਹੋਣਗੇ ਪਰ ਜਿਹੜੇ ਪਿੱਛੇ ਬੈਠੇ ਉਹਨਾਂ ਨਹੀਂ ਜੀ ਆਉਣਾ ਅਸੀਂ ਪਿੱਛੇ ਬਹਿਣ ਗਏ ਸਾਂ ਭਾਵ ਸਾਡੇ ਅੰਦਰ ਇੰਨੀ ਅੰਗਤਾ ਹਉਮੈ ਪੀਰ ਗਈ ਸੁਖ ਪਾਇਆ, ਜਿਹੜੀ ਮੈਂ ਦੀ ਦਰਦ ਸੀ ਨਾ ਚਲੀ ਗਈ, ਪਰਮ ਸੁਖ ਦੀ ਪ੍ਰਾਪਤੀ ਹੋ ਗਈ।
ਆਰੋਗਤ ਭਏ ਸਰੀਰਾ,
ਸਰੀਰ ਤਿੰਨ ਤਰ੍ਹਾਂ ਦੇ ਕਾਰਨ, ਸਰੀਰ ਸੂਖਮ ਸਰੀਰ ਤੇ ਸਥੂਲ ਸਰੀਰ। ਜਿਹੜਾ ਸਾਡਾ ਸਥੂਲ ਸਰੀਰ ਨੂੰ ਵਾਈ ਪਿੱਤ ਕਾਫ ਬਲਗਮ ਇਤਿਆਦ ਨੇ, ਇਸੇ ਪ੍ਰਕਾਰ ਸੂਖਮ ਸਰੀਰ ਉਹਨੂੰ ਚੰਬੜਦਾ ਸ਼ਬਦ ਸਪਰਸ਼ ਰਾਸ ਰੂਪ ਗੰਧ, ਉਹਨੂੰ ਚੰਬੜਦਾ ਕ੍ਰੋਧ ਲੋਭ ਅਹੰਕਾਰ, ਇਹਨਾਂ ਤੋਂ ਉਹ ਸੂਖਮ ਸਰੀਰ ਤੰਦਰੁਸਤ ਹੋ ਗਿਆ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ,
ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਪਰਮਾਤਮਾ ਦੀ ਪਛਾਣ ਆ ਗਈ।
ਨਾਨਕ ਗੁਣੀ ਗਹੀਰਾ,
ਪਰਮਾਤਮਾ ਜੋ ਗੁਣਾਂ ਦਾ ਸਾਗਰ ਹੈ, ਨਿਰਹਲ ਹੈ, ਕਿੰਨਾ ਕੁ ਡੂੰਘਾ ਅੰਤ ਨਹੀਂ ਆਉਂਦਾ।
ਮਨਮੁਖ ਵਿਛੜੀ ਦੂਰ,
ਮਨ ਦੇ ਮਗਰ ਲੱਗੀਆਂ ਹੋਈਆਂ ਰੂਹਾਂ ਪਰਮਾਤਮਾ ਤੋਂ ਦੂਰ ਚਲੀਆਂ ਗਈਆਂ, ਵਿਛੜ ਗਈਆਂ।
ਮਹਿਲ ਨਾ ਪਾਏ ਬਲ ਗਈ ਬਲਰਾਮ,
ਸਰੂਪ ਰੂਪੀ ਮੈਲ ਨੂੰ ਪ੍ਰਾਪਤ ਨਹੀਂ ਕਰ ਸਕੇ ਕਾਰਨ।
ਅੰਤਰ ਮਮਤਾ ਕੂਰ,
ਉਹਨਾਂ ਦੇ ਅੰਦਰ ਸਰੀਰਾਂ ਦੀ ਪਕੜ ਹੈ, ਝੂਠ ਹੈ।
ਕੂੜ ਵਿਹਾਜੇ ਕੂੜ ਲਈ ਬਲਰਾਮ ਜੀ,
ਉਹ ਦਿਨੇ ਰਾਤ ਝੂਠ ਦਾ ਵਪਾਰ ਹੀ ਕਰਦੇ ਹਨ।
ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ,
ਇਉਂ ਕਹਿੰਦੇ ਝੂਠ ਬੋਲ ਕੇ ਕਪਟ ਤੋਂ ਪਾਬੰਦਾ ਹੋਣਾ, ਕੁਝ ਹੋਰ ਤੇ ਵਿਖਾਉਣਾ ਕੁਝ ਹੋਰ, ਇਸ ਪ੍ਰਕਾਰ ਵਿਖਾਉਂਦੇ ਹਨ, ਭਾਰੀ ਦੁਖੀ ਹੋਣਗੇ।
ਬਿਨ ਸਤਿਗੁਰ ਮਗ ਨਾ ਪਾਇਆ,
ਯਾਦ ਰੱਖੀ ਸੱਚੇ ਗੁਰੂ ਤੋਂ ਬਿਨਾਂ ਰਸਤਾ ਨਹੀਂ ਮਿਲਣਾ।
ਉਜੜ ਪੰਥ ਭਰਮੈ ਗਾਵਾਰੀ,
ਇਉਂ ਬੇਅਬਾਦ ਜਿਹੜਾ ਉਜਾੜ ਰਸਤਾ ਉਹਦੇ ਪੈ ਗਏ ਭਰਮਦੇ ਹਨ ਬੇਸਮਝ ਲੋਕ।
ਖਿੰਨ ਖਿੰਨ ਧੱਕੇ ਖਾਇਆ,
ਵਾਰ ਵਾਰ ਧੱਕੇ ਖਾਂਦੇ ਨੇ। ਮੈਨੂੰ ਕੱਲ ਮੈਨੂੰ ਕਥਾ ਕਰਕੇ ਨਿਕਲਿਆ ਤੇ ਗਾਜ਼ੀਆਬਾਦ ਦਾ ਬਜ਼ੁਰਗ ਕਹਿੰਦਾ ਵੀ ਗਿਆਨੀ, ਸਾਡੀ ਲੜਕੀ ਪੇਪਰ ਦਿੰਦੀ ਹੈ ਤੇ ਪਾਸ ਨਹੀਂ ਹੁੰਦੀ, ਆ 50 ਰੁਪਏ ਲੈ ਲਓ ਮੇਰੀ ਹੱਡ ਬੀਤੀ ਕੱਲ ਦੀ। ਮੈਂ ਕਿਹਾ ਵੀ ਗੁਰਮੁਖਾ, ਇਹਦਾ ਭਾਅ ਭਿਉਣ ਗੁਰੂ ਰਾਮਦਾਸ ਨੂੰ ਕਹਾਂ ਵੀ ਪੇਪਰ ਤੇਰੀ ਗੁੱਡੀ ਦੀ ਥਾਂ ਤੇ ਗੁਰੂ ਰਾਮਦਾਸ ਦੇਵੇ, ਇਹੋ ਜਿਹਾ ਠੇਕਾ ਮੈਂ ਨਹੀਂ ਕਰਨਾ। ਪੇਪਰ ਲੜਕੀ ਦੇ ਨੇ, ਗਿਆਨੀ ਜੀ ਅਰਦਾਸ ਕਰੋ ਵੀ ਗੁੱਡੀ ਪਾਸ ਹੋ ਜਾਏ, ਗੁੱਡੀ ਨੂੰ ਪੜ੍ਹਨਾ ਪੈਗਾ, ਗੁੱਡੀ ਪਾਸ ਤਾਂ ਹੋਏਗੀ। ਤੇ ਅਸੀਂ ਕਹਿਣਾ ਵੀ ਲਿਆ 50 ਤੇ ਹੁਣੇ ਗੁਰਮੁਖਾ ਲੜਕੀ ਨੂੰ ਸਰਟੀਫਿਕੇਟ ਦੇ ਦਿੰਦੇ ਆ, ਇਹ ਠੱਗੀ ਹੈ ਧਰਮ ਦੇ ਨਾਂ ਤੇ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਲੋਕ ਨੇ ਨਾ ਇਹਨਾਂ ਖਿਣ ਖਿਣ ਧੱਕੇ ਖਾਇਆ, ਇਹਨਾਂ ਭਰਮ ਭੁਲੇਖਿਆਂ ਚ ਪੈ ਕੇ ਖਿਣ ਖਿਣ ਘੜੀ ਘੜੀ ਪਲ ਪਲ ਧੱਕੇ ਖਾਂਦੇ ਹਨ।
ਆਪੇ ਦਇਆ ਕਰੇ ਪ੍ਰਭ ਦਾਤਾ,
ਦਇਆ ਦਾ ਕਰ ਵਾਹਿਗੁਰੂ ਜਿਨ੍ਹਾਂ ਤੇ ਦਇਆ ਕਰੇ।
ਸਤਿਗੁਰ ਪੁਰਖ ਮਿਲਾਏ,
ਉਹਨਾਂ ਨੂੰ ਭਾਈ ਸੱਚੇ ਗੁਰੂ ਦੀ ਸੰਗਤ ਮਿਲ ਜਾਂਦੀ। ਸੱਚਾ ਗੁਰੂ ਕੌਣ ਨੇ? ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਜਿੱਥੇ ਮੰਗੀ ਕੋਈ ਨੀ।
ਜਨਮ ਜਨਮ ਕੇ ਵਿਛੜੇ ਜਨ ਮੇਲੇ,
ਜਿਹੜੇ ਜਨਮਾਂ ਜਨਮਾਤਰਾਂ ਦੀਆਂ ਵਿਛੜੀਆਂ ਹੋਈਆਂ ਰੂਹਾਂ ਨੇ ਉਹਨਾਂ ਨੂੰ ਮਿਲਾ ਦੇਵੇਗਾ।
ਨਾਨਕ ਸਹਿਜ ਸੁਭਾਏ,
ਗੁਰੂ ਵਾਸਤੇ ਕੋਈ ਔਖਾ ਕੰਮ ਨਹੀਂ, ਸੁਤੇ ਸਿੱਧੇ ਇਹ ਕਾਰਜ ਹੋ ਜਾਣਗੇ।
ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀ,
ਜਦੋਂ ਵਿਆਹ ਦੀ ਤਰੀਕ ਆਉਂਦੀ ਤੇ ਜਿਸ ਬੀਬੀ ਦਾ ਆਨੰਦ ਕਾਰਜ ਸ਼ਾਦੀ ਹੋਣੀ, ਉਹਦੇ ਮਨ ਵਿੱਚ ਉਮਾਹ ਹੁੰਦਾ, ਉਤਸ਼ਾਹ ਹੁੰਦਾ ਕਿ ਮੇਰੀ ਸ਼ਾਦੀ ਹੋਣੀ ਹੈ। ਇਸ ਪ੍ਰਕਾਰ ਜਿਹੜੀ ਜੀਵ ਰੂਪੀ ਇਸਤਰੀ ਹੈ, ਇਹਦਾ ਪਰਮਾਤਮਾ ਨਾਲ ਸੰਬੰਧ ਹੋਣਾ ਕਰਕੇ ਦੇ ਮਨ ਵਿੱਚ ਵਿਕਾਸ ਹੈ।
ਪੰਡਿਤ ਪਾਦੇ ਆਣ ਪਤੀ ਬਹਿਵਾ ਚਾਹੀਆ ਬਲਰਾਮ ਜੀ,
ਪੁਰਾਣਾ ਇੱਕ ਰਿਵਾਜ ਸੀ ਵੀ ਜਿਹੜੇ ਪੰਡਿਤ ਪਾਉਂਦੇ ਸਨ ਆਣ ਕੇ ਪਤੀ ਵਾਜਦੇ ਸਨ, ਇਸ ਮੌਕੇ ਤੇ ਇਸ ਟਾਈਮ ਤੇ ਇਹ ਵਿਆਹ ਹੋਵੇਗਾ। ਇੱਥੇ ਪੰਡਿਤ ਕੌਣ ਨੇ? ਪੰਡਾ ਬੁੱਧੀ ਵਾਲੇ, ਸੋ ਪੰਡਿਤ ਜੋ ਮਨ ਪ੍ਰਬੋਧੇ, ਜਿਹੜੇ ਆਤਮਦਰਸ਼ੀ ਮਹਾਂਪੁਰਖ ਨੇ, ਉਹਨਾਂ ਨੇ ਆਣ ਕੇ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰੂਪੀ ਇਹ ਪੱਤੀ ਵਾਚਣਾ ਕੀਤੇ।
ਪੱਤੀ ਵਾਚਾਈ ਮਨ ਵਜੀ ਵਧਾਈ,
ਔਰ ਕਹਿੰਦੇ ਜਦੋਂ ਉਹ ਦਿਨ ਨਿਯਤ ਹੋ ਜਾਂਦਾ ਨਾ ਤੇ ਮੁੜ ਕੇ ਵਧਾਈਆਂ ਮਿਲਦੀਆਂ ਨੇ ਵੀ ਤੁਹਾਡਾ ਫਲਾਣੇ ਨਰਾਤੇ ਨੂੰ ਵਿਆਹ, ਭਾਈ ਗੁਰੂ ਕਿਰਪਾ ਕਰੇ ਇਹ ਸੁਖੀ ਇਨਸਾਨ ਦੀ ਨੇਪਰੇ ਚੜ੍ਹ ਜਾਏ। ਇਸੇ ਪ੍ਰਕਾਰ ਜਦੋਂ ਜੀਵ ਰੂਪੀ ਇਸਤਰੀ ਦੇ ਸੰਬੰਧ ਵਿੱਚ ਪਰਮੇਸ਼ਰ ਦੇ ਪਿਆਰਿਆਂ ਨੇ ਅਰਦਾਸ ਕੀਤੀ, ਉਹਨਾਂ ਦਾ ਮਨ ਵਿਗਾਸ ਵਿੱਚ ਆ ਗਿਆ, ਵਧਾਈ ਤੋਂ ਭਾਵ ਵਿਗਾਸ ਵਿੱਚ ਆ ਗਿਆ, ਮਨ ਖੁਸ਼ੀ ਹੋਇਆ। ਕਦੋਂ?
ਜਬ ਸਾਜਨ ਸੁਣੇ ਘਰ ਆਏ,
ਜੋ ਪਰਿਪੂਰਨ ਪ੍ਰਮਾਤਮਾ ਸੱਜਣ ਇਹ ਸਿਰ ਦੇ ਵਿੱਚ ਆ ਗਿਆ। ਅਥਵਾ ਨਵੇਂ ਨਾਲ ਜਾਨੀ ਆਉਂਦੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਜਦੋਂ ਇਹ ਨਾਲ ਜਾਨੀ ਆ ਗਏ
ਗੁਣੀ ਗਿਆਨੀ ਬਹਿਮਤ ਆਪ ਕਾਇਆ
ਜਿਹੜੇ ਗੁਣੀਵਾਨ ਤੇ ਗਿਆਨੀ ਕੌਣ ਨੇ ਇਹ ਨੀ ਵੀ ਚਾਰ ਕਿਤਾਬਾਂ ਬਣਾ ਲਈ ਪੜ੍ਹ ਲਈਆਂ ਤੇ ਗਿਆਨੀ ਬਣ ਗਏ ਗਿਆਨੀ ਦੀ ਵਿਆਖਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਨੇ ਕੀਤੀ ਕਹਿੰਦੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨ ਆਨ ਕਹੋ ਨਾਨਕ ਵ ਮੁਕਤ ਨਰ ਗਿਆਨੀ ਤਾਂ ਬਖਾਨ ਔਰ ਗਿਆਨੀ ਦਾ ਅਰਥ ਹੁੰਦਾ ਪਰਮਾਤਮਾ ਦੀ ਗਿਆਤ ਆ ਜਾਣੀ ਸਮਝ ਆ ਜਾਣੀ ਜਿਹੜੇ ਗੁਣੀਵਾਨ ਪਰਮਾਤਮਾ ਨੂੰ ਸਮਝਣ ਵਾਲੇ ਆਤਮ ਦਰਸ਼ੀ ਲੋਕ ਨੇ ਉਹਨਾਂ ਨੇ ਬਹਿ ਕੇ ਇਹ ਸਲਾਹ ਕੀਤੀ
ਫੇਰੇ ਤਤ ਦਿਵਾਏ
ਇਹ ਜੀ ਜਿਵੇਂ ਉਹ ਬੱਚੀ ਦਾ ਆਨੰਦ ਕਾਰਜ ਹੁੰਦਾ ਫੇਰੇ ਹੁੰਦੇ ਲਾਵਾਂ ਹੁੰਦੀਆਂ ਨੇ ਔਰ ਉਹ ਜਿਹੜੀ ਬੱਚੀ ਉਹ ਸੁਹਾਗਣ ਬਣ ਜਾਂਦੀ ਹੈ ਇਸੇ ਪ੍ਰਕਾਰ ਜਿਹੜਾ ਇਹ ਜੀਵ ਦਾ ਪਰਮਾਤਮਾ ਨਾਲ ਮਿਲਾਪ ਕਰਾਉਣਾ ਹੈ ਇਹ ਉਹਨਾਂ ਗਿਆਨਵਾਨ ਪੁਰਸ਼ਾਂ ਨੇ ਅਰਦਾਸ ਬੇਨਤੀਆਂ ਕਰਕੇ ਇਹਨਾਂ ਦਾ ਸੰਪਰਕ ਜੋੜ ਦਿੱਤਾ
ਵਰ ਪਾਇਆ ਪੁਰਖ ਅਗੰਮ ਅਗੋਚਰ
ਗਮਤਾ ਤੋਂ ਰਹਿਤ ਇੰਦਰੀਆਂ ਦੀ ਪਕੜ ਤੋਂ ਪਰ ਅਗੰਮ ਦਾ ਭਾਵ ਹੁੰਦਾ ਜਿੱਥੇ ਮਨ ਦੀ ਪਹੁੰਚ ਲਵੇ ਜੇ ਆਪਾਂ ਕਹਿੰਦੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮਨ ਦੀ ਸੋਚ ਤੋਂ ਪਰਾਂ ਨੂੰ ਕਹਿੰਦੇ ਨੇ ਅਗਮ ਇੰਦਰੀਆਂ ਦੀ ਪਕੜ ਤੋਂ ਰਹਿਤ ਪਕੜ ਤੋਂ ਪਰਾਂ ਜਿਵੇਂ ਆਪਾਂ ਕਹਿੰਦੇ ਇਹੋ ਜਿਹੀ ਚੀਜ਼ ਕਦੇ ਵੇਖੀ ਨਹੀਂ ਨਾ ਮੈਂ ਸੁਣੀ ਹੈ ਜਿਹੜੀ ਵੇਖੀ ਤੇ ਨਾ ਸੁਣੀ ਹੋਵੇ ਉਹਨੂੰ ਕਹਿੰਦੇ ਨੇ ਆਪਾਂ ਅਗੋਚਰ ਕਹਿੰਦੇ ਹਾਂ ਉਹ ਪਰਿਪੂਰਨ ਪਰਮਾਤਮਾ ਜਿਹੜਾ ਪ੍ਰਸ਼ਾਦ ਦੇਣ ਵਾਲਾ ਰੱਖਿਆ ਕਰਨ ਵਾਲਾ ਹੈ ਉਹ ਪਰਿਪੂਰਨ ਪਰਮਾਤਮਾ ਮਿਲ ਗਿਆ
ਸਦ ਨਵ ਤਨ ਬਾਲ ਸਖਾਈ
ਆਪਾਂ ਬੱਚੀ ਵਿਆਉਂਦੇ ਹਾਂ ਤੇ ਸਮੇਂ ਦੇ ਨਾਲ ਬਜ਼ੁਰਗ ਹੋ ਜਾਂਦੀ ਹੈ ਪਰ ਜਿਹੜੀ ਜੀਵ ਆਤਮਾ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਈ ਮਿਲ ਗਈ ਉਹ ਮੁੜ ਕੇ ਬੁੱਢੀ ਨਹੀਂ ਹੁੰਦੀ ਉਹ ਕਮਜ਼ੋਰ ਨਹੀਂ ਹੁੰਦੀ ਉਹਦੇ ਚ ਮੁੜ ਕੇ ਬਦਲਾਅ ਨਹੀਂ ਆਉਂਦਾ
ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ
ਸਤਿਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇ ਤੇ ਉਹਦੀ ਕਿਰਪਾ ਨਾਲ ਜਿਨ੍ਹਾਂ ਗੁਰਮੁਖਾਂ ਦਾ ਮਿਲਾਪ ਹੋ ਜਾਏ ਉਹਦੇ ਨਾਲੋਂ ਵਿਛੜਦੇ ਨਹੀਂ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਪਾਤਸ਼ਾਹ ਜਿਵੇਂ ਤੂੰ ਬਾਬੇ ਆਦਮ ਤੇ ਕਿਰਪਾ ਕੀਤੀ ਹੈ ਭਾਈ ਭਗਤੂ ਤੇ ਕਿਰਪਾ ਕੀਤੀ ਹੈ ਅਸੀਂ ਵੀ ਤੇਰੇ ਦਰ ਦੇ ਸੇਵਕ ਹਾਂ ਉਹ ਰਹਿਮਤਾਂ ਕਿਤੇ ਸਾਡੇ ਤੇ ਵੀ ਕਰ ਸਤਿਗੁਰੂ ਪਾਤਸ਼ਾਹ ਦਾ ਧੰਨਵਾਦ ਗੁਰੂ ਕਿਆ ਸਿੱਖ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਜੀ
ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਾਵ ਤਨ ਬਾਲ ਸਖਾਈ
ਨਾਨਕ ਕਿਰਪਾ ਕਰ ਮਿਲੇ ਵਿਛੜ ਕਦੇ ਨਾ ਜਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ